गुरु रुप्यारी सात संगत जी, वाहिगुरू जी का खालसा, वाहिगुरू जी की फतेह। प्रोफेसर पूरन सिंह जी की कमोलक लिखत है, जिस दा सिरलेख है होती दे संत भाई करम सिंह। आओ प्यार नाल सरवण करन दी कोशिश करिए जी। जदों किसे शिष जां सिख नूं धर्म दी अंतरीव भावना दा पूरन ज्ञान हो जांदा है, तां उस दी आत्मा विस्माद विच विचरदी है। इस परम आनंद की अवस्था विच स्वास स्वास वाहिगुरू वाहिगुरू ध्यानदा है। इस तरह का हर सिख एक संत होंदा है, जिस दा चेहरा अदिख देव आत्मावां दे प्रकाश मंडल दे जलाल नाल दगदा है। एक सिख दा विश्वास है कि वह इकला नहीं, वह कदे भी इकला नहीं होंदा। उसका निवास उस अनंत अते असीम विच है। अणगिणत जागियां हुई रूहां उसका परिवार हैं। वह अपना अनुभव दूसरियां नूं भावें ना दस सकता होवे, पर वह अध्यात्मक रंग विच रता रहिंदा है। उसके बोल विच गुरबाणी दे अतुट कीर्तन की धुनी गूंजदी है। वह अकाल पुरख का जस गाउंदिआं उसे विच लीन हो जाता है। कई वारी अजिही धुनी सरवण करदिआं वह अपने मन अते शरीर के बंधना तो मुक्त हो के अनंत ते असीम विच अभेद हो जाता है। वह कंध नाल ढासना लाई पिया हुंदा है, हाथ ढिले पए होए, अखां मुंदियां होईआं अते दिल की धड़कण जिवें बंद ही हो गई होवे। बस मोयां हार, पर उसके मस्तक विच कोई जोत जगदी है। वह अंतर ध्यान हुंदा है अते उसकी आत्मा एक पंछी की तरह अनहद नाद नाल गूंजदे अध्यात्मक नील गगन विच तारियां लाउंदी है। हर सिख पुरश अते इस्त्री गुरमंत्र दा जाप करदे हन, तां जो उस गुझे पछाण शब्द नूं पा सकण जिस नाल आत्मा दे कवाड़ खुल जांदे हन अते मनुख विस्माद दी अवस्था विच अदिख देव आत्मावां दे परिवार विच जा शामिल हुंदा है। अकाल पुरख दा जस गाया अते उस दे प्रताप ते ध्यान धारिया मुरदा रूहां विच वी जान फूकी जांदी है अते आत्मा उस दी दिव दृष्टि नाल अंबरां विच उडारियां लाउण लगदी है। ये परम आनंद की अवस्था भी बहुत अजीब होंदी है। इस प्राचेतना की अवस्था विच अलौकिक भी लौकिक हो जाता है। पूर्ण गुरसिख ये नहीं जानता कि उसके परछावें विच भी जादू आता है, उस विचों रहमतां बरसदियां हन। उसकी संगत विच शांति मिलती है अते कामनावां नाल लूसियां जिंदा नूं भी तृप्ति अते सकून मिलता है। उसका परम आनंद फैलाण हारा हुंदा है। उसके चुगिरदे की हवा ते पत्थर भी मुगद आते हैं। एक सिख की जीवनी अजिही रूह की जीवनी आती है जिस दे हर सांह नाल परमात्मा का नाम गूंजता है, वह रब का रूप ही आता है। भाई करम सिंह अफगानिस्तान की लड़ाई विच रुझी एक रेजीमेंट के सिपाही सन। रेजीमेंट का डेरा पिशावर के नेड़े एक चौकी विच सी। कबायलियां वालों रात समय अचानक हमले का डर लगा रहिंदा सी, इसलिए रात दे पहरे दे सख्त आर्डर सन अते भाई करम सिंह रात दी ड्यूटी ते सी। रेजीमेंट दे कमांडर उहना पुराने हमदर्द अंग्रेज़ां दे सुभा दे सन जो कुछ समा ही पहला भारत आउंदे रहे सन अते अपने निजी गुणा करके अपने लई अते अंग्रेज़ कौम लई प्यार अते सत्कार जितते रहे सन। भाई करम सिंह एक सिपाही नहीं, एक सिख भी सन, एक शिष जिन्हां ने गुरु की सिक्ख्या चंगी तरह ग्रहण कर लिया सी। अपनी ड्यूटी उपरंत तो कैंप कोल दी लंघदी पहाड़ी नदी दे कंडे एक सिल ते घंटियां बद्धी विस्माद की अवस्था विच उस अदिख विच लीन होया बैठे रहिंदे। दिन रात हर सांह नाल ओह परमात्मा दे गुण गाउंदे। ओह एक अजिहे लोहे दे टुकड़े वांग उस महान मकनातीसी शक्ति वल खिचे जा रहे सन जिसनू अपनी चुंबकी शक्ति का उन्ना चिर ज्ञान नहीं आता जिन्ना चिर वह अपने चुंबक तो अड नहीं आता। भाई करम सिंह का जीवन कई सालों तो ही इस तरह का सी। जदों कदे भी उन्होंने खिच पैंदी वह अपना आप भुल जाते, कई वारी नदी कंडे अते कदी अपनी बैरक के कमरे की कंध नाल बैठे ही अंतर ध्यान हो जाते। ਉਹਨਾਂ ਬਾਹਰਲੀ ਚੌਕੀ ਦੇ ਡਿਊਟੀ ਦੇ ਦਿਨਾਂ ਵਿੱਚ ਹੀ ਭਾਈ ਕਰਮ ਸਿੰਘ ਆਪਣੇ ਅੰਦਰਲੇ ਪਰਮ ਸੁੱਖ ਦੇ ਡੂੰਘੇ ਪਾਣੀਆਂ ਵਿੱਚ ਲੈ ਚੁੱਕੇ ਸਨ। ਭਾਈ ਕਰਮ ਸਿੰਘ ਕਈ ਸਾਲ ਸਿਪਾਹੀ ਰਹੇ। ਉਹਨਾਂ ਦੇ ਅਫਸਰਾਂ ਅਤੇ ਸਾਥੀਆਂ ਨੇ ਬਹੁਤ ਕੁਝ ਅਣਗੋਲਿਆਂ ਕੀਤਾ, ਪਰ ਜਿਵੇਂ ਸਮਾਂ ਲੰਘਦਾ ਗਿਆ ਉਹਨਾਂ ਦੀ ਆਪਣੀ ਡਿਊਟੀ 'ਤੇ ਹਾਜ਼ਰੀ ਮੌਜ ਨਾਲ ਹੀ ਹੁੰਦੀ, ਕਿਉਂਕਿ ਉਹਨਾਂ ਆਪਣੀ ਅੰਤਰ ਆਤਮਾ ਦੀ ਦੁਨੀਆ ਨਾਲ ਸਾਂਝ ਪਾ ਲਈ ਸੀ। ਉਹ ਬਾਹਰਲੀ ਦੁਨੀਆ ਨਾਲ ਨਿਭਾਉਣ ਤੋਂ ਅਸਮਰੱਥ ਹੁੰਦੇ ਜਾਂਦੇ ਸਨ। ਜੋ ਲੋਕ ਆਪਣੀ ਨਿਤਾ ਪ੍ਰਤੀ ਦੀ ਸਧਾਰਨ ਡਿਊਟੀ ਨਿਭਾਉਣ ਵਿੱਚ ਹੀ ਖੁਸ਼ ਸਨ ਅਤੇ ਭਾਈ ਕਰਮ ਸਿੰਘ ਜੀ ਨਾਲ ਲੱਗਦੇ ਸਨ, ਉਹ ਕਮਾਂਡਰ ਕੋਲ ਸ਼ਿਕਾਇਤਾਂ ਲਾਉਣ ਲੱਗ ਪਏ। ਉਹ ਕਹਿੰਦੇ ਕਿ ਭਾਈ ਕਰਮ ਸਿੰਘ ਉਹ ਕੁਝ ਨਹੀਂ ਜੋ ਤੁਸੀਂ ਸਮਝਦੇ ਹੋ, ਨਾ ਤਾਂ ਉਹ ਸੰਤ ਆਦਮੀ ਹੈ ਅਤੇ ਨਾ ਹੀ ਉਹ ਇੱਕ ਚੰਗਾ ਸਿਪਾਹੀ ਹੈ। ਉਹਨਾਂ ਦੱਸਿਆ ਕਿ ਉਸਨੂੰ ਦਰਿਆ ਕੰਢੇ ਜਾ ਕੇ ਰੱਬ ਵਿੱਚ ਲੀਨ ਹੋਣ ਦੀ ਆਦਤ ਹੈ ਅਤੇ ਉਹ ਮੁੜ ਆਪਣੀ ਡਿਊਟੀ 'ਤੇ ਆਉਣਾ ਹੀ ਭੁੱਲ ਜਾਂਦਾ ਹੈ, ਪਰ ਜਦੋਂ ਕਦੇ ਪੜਤਾਲ ਕੀਤੀ ਜਾਂਦੀ ਉਹ ਸਦਾ ਆਪਣੀ ਥਾਂ 'ਤੇ ਆਉਂਦਾ ਅਤੇ ਇਸ ਤਰ੍ਹਾਂ ਸ਼ਿਕਾਇਤੀ ਪੰਬਲ ਭੂਸੇ ਵਿੱਚ ਪੈ ਜਾਂਦੇ। ਇੱਕ ਰਾਤ ਲਗਭਗ ਸਵੇਰੇ 3 ਵਜੇ ਭਾਈ ਕਰਮ ਸਿੰਘ ਦਰਿਆ ਤੋਂ ਵਾਪਸ ਆਪਣੀ ਬੈਰਕ ਵਿੱਚ ਆਏ ਅਤੇ ਆਪਣੇ ਟਰੰਕ ਵਿੱਚੋਂ ਆਪਣੀ ਵਰਦੀ ਕੱਢਣ ਲੱਗੇ, ਕਿਉਂਕਿ ਉਹ ਉਸ ਰਾਤ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਸੀ ਹੋ ਸਕੇ। ਇਸ ਲਈ ਵਰਦੀ ਪਾ ਕੇ ਆਪਣੇ ਕਮਾਂਡਰ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਸਨ ਤਾਂ ਜੋ ਉਹਨਾਂ ਨੂੰ ਆਪਣੀ ਅਣਗਹਿਲੀ ਦੀ ਸਜ਼ਾ ਮਿਲ ਸਕੇ। ਉਹਨਾਂ ਨੂੰ ਆਪਣਾ ਕਸੂਰ ਪਤਾ ਸੀ। ਉਹਨਾਂ ਇੱਕ ਚੰਗੇ ਸਿਪਾਹੀ ਦੀ ਤਰ੍ਹਾਂ ਆਪਣੇ ਆਪ ਨੂੰ ਸਜ਼ਾ ਲਈ ਪੇਸ਼ ਕਰਨ ਦਾ ਫੈਸਲਾ ਕਰ ਲਿਆ, ਪਰ ਇੰਨੇ ਵਿੱਚ ਉਹਨਾਂ ਦੀ ਫਿਰ ਸਮਾਧੀ ਲੱਗ ਗਈ। ਸਮਾਧੀ ਖੁੱਲ੍ਹੀ ਤਾਂ ਦਿਨ ਚੜ੍ਹ ਆਇਆ। ਉਹਨਾਂ ਦੇ ਲਾਗੇ ਪਏ ਸਿਪਾਹੀਆਂ ਨੇ ਬੁਰਾ ਭਲਾ ਕਿਹਾ ਕਿ ਨਾ ਤਾਂ ਉਹ ਸਾਰੀ ਰਾਤ ਆਪ ਸੁੱਤਾ ਹੈ ਅਤੇ ਨਾ ਹੀ ਉਹਨਾਂ ਨੂੰ ਸੌਣ ਦਿੱਤਾ ਹੈ। ਉਸਨੇ ਸਾਰੀ ਰਾਤ ਹੀ ਆਪਣਾ ਟਰੰਕ ਖੋਲ੍ਹਦੇ ਅਤੇ ਬੰਦ ਕਰਦੇ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਸੀ। ਭਾਈ ਕਰਮ ਸਿੰਘ ਨੇ ਵਰਦੀ ਪਾਈ ਅਤੇ ਸਿੱਧਾ ਆਪਣੇ ਕਮਾਂਡਰ ਦੇ ਤੰਬੂ ਵੱਲ ਚਲਾ ਗਿਆ। ਉਹਨਾਂ ਆਪਣੀ ਡਿਊਟੀ ਤੋਂ ਕੁਤਾਹੀ ਦੀ ਸਜ਼ਾ ਪਾਉਣ ਦਾ ਮਨ ਬਣਾ ਲਿਆ ਸੀ। ਕਮਾਂਡਰ ਭਾਈ ਕਰਮ ਸਿੰਘ ਨੂੰ ਮੁਸਕਰਾ ਕੇ ਮਿਲੇ ਅਤੇ ਮਿਲਟਰੀ ਸਲੂਟ ਪ੍ਰਵਾਨ ਕਰਨ ਉਪਰੰਤ ਕਹਿਣ ਲੱਗੇ, ਹਾਂ ਭਾਈ ਕਰਮ ਸਿੰਘ, ਹਮ ਬਹੁਤ ਖੁਸ਼ ਹੈ। ਲੋਕ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਇੰਨੇ ਧਾਰਮਿਕ ਖਿਆਲਾਂ ਦੇ ਹੋ ਗਏ ਹੋ ਕਿ ਸਿਪਾਹੀ ਦੀ ਡਿਊਟੀ ਨਿਭਾਉਣ ਦੇ ਕਾਬਲ ਨਹੀਂ ਰਹੇ, ਪਰ ਉਹ ਸਭ ਗਲਤ ਹਨ। ਮੈਂ ਤੈਨੂੰ ਕਦੇ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਦੇਖਿਆ। ਮੈਂ ਆਪ ਜਾਣਦਾ ਰਿਹਾ ਹਾਂ ਅਤੇ ਤੈਨੂੰ ਉੱਥੇ ਦੇਖਦਾ ਰਿਹਾ ਹਾਂ। ਮੈਂ ਤੈਨੂੰ 3 ਵਾਰੀ ਬੁਲਾਇਆ ਅਤੇ 3 ਵਾਰੀ ਤੂੰ ਉੱਤਰ ਦਿੱਤਾ। ਹਮ ਬਹੁਤ ਖੁਸ਼ ਹੈ। ਤੁਹਾਡੇ ਵਿਰੁੱਧ ਹੋਈਆਂ ਸਾਰੀਆਂ ਸ਼ਿਕਾਇਤਾਂ ਝੂਠੀਆਂ ਸਨ। ਭਾਈ ਕਰਮ ਸਿੰਘ ਉਸ ਰਾਤ ਠੀਕ ਹੀ ਆਪਣੀ ਡਿਊਟੀ 'ਤੇ ਨਹੀਂ ਸਨ, ਪਰ ਕਮਾਂਡਰ ਨੇ ਉਸਨੂੰ ਉੱਥੇ ਪਾਇਆ ਸੀ। ਭਾਈ ਕਰਮ ਸਿੰਘ ਨੇ ਆਪਣੇ ਦਿਲ ਵਿੱਚ ਹੀ ਸੋਚਿਆ ਕਿ ਜਦੋਂ ਉਹ ਨਦੀ ਕੰਢੇ ਪ੍ਰਭੂ ਦੇ ਪਵਿੱਤਰ ਚਰਨਾਂ ਵਿੱਚ ਮੰਤਰ ਮੁਗਧ ਹੋਇਆ ਬੈਠਾ ਸੀ ਤਾਂ ਉਹਨਾਂ ਦੇ ਗੁਰੂ ਉਹਨਾਂ ਦੀ ਥਾਂ ਡਿਊਟੀ ਦੇਣ ਲਈ ਬਹੁੜੇ ਸਨ। ਭਾਈ ਕਰਮ ਸਿੰਘ ਜਾਣਦੇ ਸਨ ਕਿ ਇਹ ਪ੍ਰਭੂ ਆਪ ਹੀ ਸੀ। ਸਾਹਿਬ, ਭਾਈ ਕਰਮ ਸਿੰਘ ਕਹਿਣ ਲੱਗੇ, ਉਹ ਮੈਂ ਨਹੀਂ ਸਾਂ। ਮੈਂ ਪਿਛਲੀ ਰਾਤ ਡਿਊਟੀ 'ਤੇ ਨਹੀਂ ਸੀ। ਮੈਂ ਤਾਂ ਆਪਣੇ ਵਿਰੁੱਧ ਆਪ ਸ਼ਿਕਾਇਤ ਕਰਨ ਆਇਆ ਹਾਂ ਅਤੇ ਮੈਂ ਜੋ ਤੁਸੀਂ ਦਿਓ ਸਜ਼ਾ ਲੈਣ ਨੂੰ ਤਿਆਰ ਹਾਂ। ਨਹੀਂ ਕਰਮ ਸਿੰਘ, ਨਹੀਂ, ਕਮਾਂਡਿੰਗ ਆਫਿਸਰ ਨੇ ਕਿਹਾ। ਮੈਂ ਆਪਣੇ ਰਾਤ ਦੇ ਦੌਰੇ 'ਤੇ ਤੈਨੂੰ ਖੁਦ ਚੌਕੀ 'ਤੇ ਪਹਿਰਾ ਦਿੰਦੇ ਦੇਖਿਆ ਸੀ। ਮੈਂ 3 ਵਾਰੀ ਤੇਰੀ ਆਵਾਜ਼ ਸਪਸ਼ਟ ਸੁਣੀ ਸੀ। ਮੈਂ ਜਾਣ ਬੁੱਝ ਕੇ ਰਾਤ ਦੀ ਗਸ਼ਤ 'ਤੇ ਗਿਆ ਸੀ ਇਹ ਦੇਖਣ ਲਈ ਕਿ ਹੋਰ ਕੋਈ ਆਪਣੀ ਥਾਂ 'ਤੇ ਸੀ ਜਾਂ ਨਹੀਂ। ਤੈਨੂੰ ਮੈਂ ਉੱਥੇ ਦੇਖਿਆ ਸੀ ਜਨਾਬ। ਫਿਰ ਉਹ ਮੈਂ ਨਹੀਂ ਸੀ, ਤੁਸੀਂ ਮੇਰੇ ਗੁਰੂ ਨੂੰ ਦੇਖਿਆ ਹੋਣਾ ਹੈ। ਇਹ ਮੇਰਾ ਪ੍ਰਭੂ ਸੀ ਜੋ ਨਮੋਸ਼ੀ ਤੋਂ ਬਚਾਉਣ ਲਈ ਮੇਰੀ ਥਾਂ ਪਹਿਰਾ ਦਿੰਦਾ ਰਿਹਾ। ਜਨਾਬ, ਹੁਣ ਤੋਂ ਮੈਂ ਉਸਦੇ ਦਰ 'ਤੇ ਪਹਿਰਾ ਦੇਵਾਂਗਾ। ਤੁਸੀਂ ਮੇਰੇ 'ਤੇ ਬੜੇ ਮਿਹਰਬਾਨ ਰਹੇ ਹੋ, ਪਰਮਾਤਮਾ ਤੁਹਾਡਾ ਭਲਾ ਕਰੇ ਜਨਾਬ, ਕਰਮ ਸਿੰਘ ਨੇ ਕਿਹਾ ਅਤੇ ਸਦਾ ਲਈ ਬੰਦੂਕ ਤਿਆਗ ਦਿੱਤੀ। ਭਾਈ ਕਰਮ ਸਿੰਘ ਉੱਥੋਂ ਜਾ ਕੇ ਹੋਤੀ ਦੇ ਕੋਲ ਇੱਕ ਗੁਫਾ ਵਿੱਚ ਰਹਿਣ ਲੱਗੇ। ਬਹਾਰ 'ਤੇ ਆਏ ਸੰਗਤਰੇ ਦੇ ਬੂਟੇ ਦੀ ਸੁਗੰਧੀ ਦੀ ਤਰ੍ਹਾਂ ਉਹਨਾਂ ਦੀ ਇੱਕ ਸਿੱਖ ਸੰਤ ਵਜੋਂ ਕੀਰਤੀ ਦੂਰ ਦੂਰ ਤੱਕ ਫੈਲ ਗਈ। ਉਹ ਪਹਿਲਾਂ ਦੀ ਤਰ੍ਹਾਂ ਹੀ ਅੰਤਰ ਧਿਆਨ ਰਹਿੰਦੇ। ਉਹ ਸਦਾ ਹੀ ਉਸ ਮਹਾਨ ਚੁੰਬਕੀ ਸ਼ਕਤੀ ਵੱਲ ਖਿੱਚੇ ਰਹਿੰਦੇ, ਜਿਸ ਨੂੰ ਉਹਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਦੇਖ ਸਕਦਾ। ਆਸ ਪਾਸ ਦੇ ਇਲਾਕੇ ਦੇ ਹਿੰਦੂ ਅਤੇ ਸਿੱਖ ਉਹਨਾਂ ਦੀ ਆਰਾਧਨਾ ਕਰਦੇ। ਪਠਾਣ ਅਤੇ ਕਬਾਇਲੀ ਵੀ ਉਹਨਾਂ ਦਾ ਇੱਕ ਮਹਾਨ ਵਲੀ ਵਜੋਂ ਸਤਿਕਾਰ ਕਰਦੇ ਸਨ, ਜਿਸ ਦੀ ਮਿਹਰ ਨਾਲ ਮੰਗੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਸਨ। ਬਾਅਦ ਵਿੱਚ ਭਾਈ ਕਰਮ ਸਿੰਘ ਦੀ ਹਜ਼ੂਰੀ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਲੱਗੀ ਰਹਿੰਦੀ ਅਤੇ ਅਟੁੱਟ ਲੰਗਰ ਵਰਤਦਾ ਰਹਿੰਦਾ। ਲੋਕ ਕਈ ਆਸਾਂ ਲੈ ਆਉਂਦੇ, ਸੰਤਾਂ ਦੇ ਦਰਸ਼ਨ ਕਰਦੇ ਅਤੇ ਵਾਪਸ ਚਲੇ ਜਾਂਦੇ। ਜਿਨ੍ਹਾਂ ਭਾਵਨਾਵਾਂ ਨਾਲ ਲੋਕ ਆਉਂਦੇ ਉਹ ਕਿਸੇ ਤਰ੍ਹਾਂ ਪੂਰੀਆਂ ਹੋ ਜਾਂਦੀਆਂ। ਉਹ ਮੁੜ ਸ਼ੁਕਰਾਨੇ ਵਜੋਂ ਲੰਗਰ ਲਈ ਖਚਰਾਂ ਲੱਦ ਕੇ ਭੇਟਾ ਲਿਆਉਂਦੇ। ਇਸ ਤਰ੍ਹਾਂ ਸੰਗਤਾਂ ਸੰਤਾਂ ਦਾ ਲੰਗਰ ਚਲਾਉਂਦੀਆਂ ਰਹਿੰਦੀਆਂ ਅਤੇ ਲੋਕ ਛਕਦੇ ਰਹਿੰਦੇ। ਲੋਕ ਸੰਤਾਂ ਦੁਆਲੇ ਜੁੜੇ ਰਹਿੰਦੇ। ਉਹ ਬਹੁਤ ਸਮਾਂ ਇਕਾਂਤ ਭੋਰੇ ਵਿੱਚ ਰਹਿੰਦੇ ਸਨ। ਉਹ ਬਹੁਤ ਹੀ ਗਹਿਰ ਗੰਭੀਰ ਸਨ। ਉਹਨਾਂ ਦੀ ਆਪਣੀ ਕੋਈ ਤਮੰਨਾ ਨਹੀਂ ਸੀ। ਇਸ ਜੰਗਲ ਵਿੱਚ ਲੋਕਾਂ ਦੇ ਖੁਸ਼ੀਆਂ ਭਰੇ ਗੀਤਾਂ ਨੇ ਮੰਗਲ ਲਾ ਦਿੱਤਾ ਸੀ। ਇੱਕ ਦਹਾਕਾ ਤਾਂ ਲੋਕ ਇੱਥੇ ਤੀਰਥਾਂ ਵਾਂਗ ਯਾਤਰਾ 'ਤੇ ਆਉਂਦੇ ਰਹੇ। ਉਸ ਦੇ ਮਰਨ 'ਤੇ ਸਭ ਕੁਛ ਖਤਮ ਹੋ ਗਿਆ। ਲੋਕ ਹੈਰਾਨ ਹੁੰਦੇ ਸਨ ਕਿ ਭਾਈ ਕਰਮ ਸਿੰਘ ਦੇ ਹੁੰਦਿਆਂ ਉੱਥੇ ਕੀ ਹੁੰਦਾ ਸੀ ਅਤੇ ਉਹਨਾਂ ਦੇ ਚੱਲੇ ਜਾਣ ਨਾਲ ਉੱਥੋਂ ਕੀ ਖਤਰਾ ਹੋ ਗਿਆ ਸੀ। ਚਹਿਲ ਪਹਿਲ ਪਹਿਲੀ ਨਹੀਂ ਸੀ ਰਹੀ। ਹੁਣ ਨੂਰਾਨੀ ਚਿਹਰਿਆਂ ਵਾਲੇ ਲੋਕ ਉੱਥੇ ਨਹੀਂ ਸਨ ਜੁੜਦੇ। ਲੰਗਰ ਚਾਲੂ ਨਾ ਰਹਿ ਸਕਿਆ। ਜਿੱਥੇ ਪਹਿਲਾਂ ਜ਼ਿੰਦਗੀ ਦੀ ਸਾਦਗੀ ਧੜਕਦੀ ਹੁੰਦੀ ਸੀ, ਹੁਣ ਉੱਥੇ ਉਦਾਸ ਅਤੇ ਨੀਰਸ ਰੂਟੀਨ ਸੀ। ਉਸਦਾ ਥਾਂ ਦਾ ਮੌਲ ਦਾ ਚਮਤਕਾਰ ਅਲੋਪ ਹੋ ਗਿਆ ਸੀ। ਹਾਂਜੀ, ਫਿਰ ਦੁਹਰਾ ਦੇਈਏ, ਉਸਦੇ ਮਰਨ 'ਤੇ ਸਭ ਕੁਛ ਖਤਮ ਹੋ ਗਿਆ। ਲੋਕ ਹੈਰਾਨ ਹੁੰਦੇ ਸਨ ਕਿ ਭਾਈ ਕਰਮ ਸਿੰਘ ਦੇ ਹੁੰਦੇ ਉੱਥੇ ਕੀ ਹੁੰਦਾ ਸੀ ਅਤੇ ਉਹਨਾਂ ਦੇ ਚਲੇ ਜਾਣ ਨਾਲ ਉੱਥੇ ਕੀ ਖਤਰਾ ਹੋ ਗਿਆ। ਚਹਿਲ ਪਹਿਲ ਪਹਿਲੀ ਨਹੀਂ ਸੀ ਰਹੀ। ਹੁਣ ਨੂਰਾਨੀ ਚਿਹਰਿਆਂ ਵਾਲੇ ਲੋਕ ਉੱਥੇ ਨਹੀਂ ਸਨ ਜੁੜਦੇ। ਲੰਗਰ ਚਾਲੂ ਨਾ ਰਹਿ ਸਕਿਆ। ਜਿੱਥੇ ਪਹਿਲਾਂ ਜ਼ਿੰਦਗੀ ਦੀ ਸਾਦਗੀ ਧੜਕਦੀ ਹੁੰਦੀ ਸੀ, ਹੁਣ ਉੱਥੇ ਉਦਾਸ ਅਤੇ ਨੀਰਸ ਰੂਟੀਨ ਸੀ। ਉਸ ਥਾਂ ਦਾ ਮੌਲਾ ਚਮਤਕਾਰ ਅਲੋਪ ਹੋ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।